ਹੋਈ ਰੱਖਣਾ
ਹੋਈ ਰੱਖਣਾਰ ਅਣਹੋਈ ਜਿਹੜੀ ਦੇਹ ਹੈ ਇਸ ਦੇ ਨਾਲ ਮੋਹ ਰੱਖਦੇ ਆ ਦੇਹ ਨੂੰ ਆਪਣਾ ਆਪ ਮੰਨੀ ਬੈਠੇ ਆ
ਤਦ ਹੀ ਹੋਏ ਕਹਿ
ਆਉਂਦੀਆਂ ਜੂਨਾਂ ਹੋ ਕੇ ਉਤਰਨਗੇ ਦੇਹ ਦਾ ਮਾਣ ਕਰਨ ਵਾਲੇ
ਭਾਰ ਕਹਿ ਮਨ
ਚਾਰ ਮਨ ਭਾਰ ਉਹ ਸਭ ਸੰਗੇ ਜੀ ਸਿਰਦੇ ਤੇ ਸਾਰਦੇ ਰਹਿਣਗੇ ਚਾਰ ਉਹਨਾਂ ਦੇ ਆਸਾ ਕ੍ਰਿਸ਼ਨਾ ਅਤੇ ਮੋਹ ਤੇ ਕੋਪ ਇਹਨਾਂ ਉਗਣਾਂ ਦਾ ਭਾਰ ਉਹ ਸਾਰਦੇ ਰਹਿਣਗੇ ਐਸੇ ਪੁਰਖ
ਕਬੀਰ ਚਤਰਾਈ ਅਤ ਘਣੀ
ਸਭ ਕਬੀਰ ਜੀ ਕਹਿੰਦੇ ਚਤਰਾਈਆਂ ਤਾਂ ਬਹੁਤ ਘਣੀਆਂ ਹੁੰਦੀਆਂ ਦੁਨੀਆਂ ਦੀਆਂ
ਹਰ ਜਤ ਹਿਰਦੈ ਮਾ
ਹਰੀ ਦਾ ਜਾਪ ਕਰਨ ਵਾਸਤੇ ਚਤਰਾਈ ਬਹੁਤ ਘਣੀ ਹੋਣੀ ਚਾਹੀਦੀ ਹੈ ਦੁਨੀਆਂ ਵਿੱਚ ਮੰਨਿਆ ਹੈ ਕਿ ਸੁਨਿਆਰਾ ਜਿਹੜਾ ਹੈ ਇਹ ਸਾਰਿਆਂ ਨੂੰ ਚਤੁਰ ਹੁੰਦਾ ਸੁਨੇ ਦੀ ਘਾੜਤ ਕਰ ਜਾਣਦਾ ਸੁਨਿਆਰੇ ਦੇ ਨਾਲੋਂ ਬਾਣੀਆਂ ਦਾ ਪੁੱਤ ਵਹਿਰਾ ਚਤੁਰ ਮੰਨਿਆ ਗਿਆ ਹੈ ਕਿ ਉਹ ਥੋੜੇ ਥੋੜੇ ਰੱਤੀਆਂ ਮਾਸਾ ਤੋਲ ਕਢਾਵਣੇ ਆ ਉਹ ਗਿਣਤੀ ਮਿਣਤੀ ਚੰਗਾ ਸਾਬੀ ਹੁੰਦਾ ਹੈ ਬਾਣੀਏ ਦੇ ਪੁੱਤ ਨਾਲੋਂ ਦੇਸਵਾ ਦਾ ਪੁੱਤ ਜਿਹੜਾ ਬਹੁਤ ਚਲਾਕ ਮੰਨਿਆ ਗਿਆ ਹੈ ਦੇਸਵਾ ਦੇ ਪੁੱਤਰ ਨਾਲੋਂ ਰਾਜੇ ਦਾ ਪੁੱਤਰ ਬਹੁਤ ਚਲਾਕ ਜਾਣਿਆ ਗਿਆ ਹੈ ਇਹਨਾਂ ਸਾਰਿਆਂ ਚਟਾਈਆਂ ਵਾਲਿਆਂ ਨੂੰ ਸੈਂਕੜੇ ਗੁਣਾਂ ਚਟਾਈ ਭਗਤ ਵਿੱਚ ਹੋਣੀ ਚਾਹੀਦੀ ਹੈ ਵਾਹਿਗੁਰੂ ਦੀ ਬੰਦਗੀ ਕਰਨ ਵਾਸਤੇ ਕਾਮ ਦਾ ਫੁਰਨਾ ਆਉਣਾ ਉਹਨੂੰ ਵੀ ਰੋਕਣਾ ਕ੍ਰੋਧ ਆਉਣਾ ਉਸਨੂੰ ਵੀ ਰੋਕਣਾ ਲੋਭ ਵੀ ਆਉਣਾ ਉਹਨੂੰ ਰੋਕਣਾ ਹੈ ਮੋਹ ਨੂੰ ਰੋਕਣਾ ਹੰਕਾਰ ਨੂੰ ਰੋਕਣਾ ਫਿਰ ਸਭ ਨੂੰ ਧਾਰਨਾ ਸੰਤੋਖ ਨੂੰ ਧਾਰਨਾ ਦਇਆ ਧਰਮ ਵਿਚਾਰ ਧਾਰਨ ਕਰਨੇ ਆ ਗੁਣ ਔਗੁਣਾਂ ਦਾ ਮੁੱਖ ਮੁਕਾ ਕਰਨਾ ਹੈ ਗੁਣਾਂ ਦੀ ਧਾਰਨਾ ਕਰਨੀ ਹੈ ਇਸ ਕਰਕੇ ਬਹੁਤੀ ਚਤੁਰਾਈ ਦੀ ਲੋੜ ਹੈ ਸੋ ਦੁਨੀਆਂ ਦੀ ਚਤੁਰਾਈ ਨਾਲੋਂ ਭਗਤੀ ਦੀ ਚਤੁਰਾਈ ਇਹੀ ਜੀ ਚਾਤਰਤਾ ਹੋਣੀ ਚਾਹੀਦੀ ਹੈ ਜੇ ਔਗੁਣਾਂ ਤੋਂ ਬਚ ਸਕੀਏ ਤੇ ਗੁਣਾਂ ਦੀ ਧਾਰਨਾ ਹੋ ਸਕੇ ਜਾਪ ਕਰਨਾ ਹਿਰਦੇ ਕਿ ਸਾਰਿਆਂ ਉਗਣਾਂ ਨੂੰ ਮਿਟਣਾ ਹੈ ਸਾਰਿਆਂ ਉਗਣਾਂ ਨੂੰ ਧਾਰ ਕੇ ਮੈਂ ਹੰਕਾਰ ਨਹੀਂ ਕਰਨਾ ਇਹ ਹਰੀ ਦੇ ਜਪ ਕਰਨ ਵਾਲੇ ਦੀ ਬੜੀ ਚਤੁਰਾਈ ਦੀ ਲੋੜ ਹੈ ਬਹੁਤ ਸਿਆਣਪ ਦੀ ਲੋੜ ਹੈ
ਸੂਰੀ ਉੱਪਰ ਖੇਲਣਾ
ਇਸ ਤਰ੍ਹਾਂ ਦੀ ਗੱਲ ਹੈ ਜਿਵੇਂ ਸੂਈ ਦੇ ਸਰਾਂ ਦੇ ਉੱਤੇ ਕੋਈ ਨਾਚ ਕਰੇ ਉਹ ਖੇਲਣ
ਕਰੇ
ਸੂਈ ਤੇ ਮਿੰਤਕਾਰੀ ਕਰਨ ਵਾਲਾ ਤਾਂ ਬੱਕਰੀਆਂ ਪਾਟ ਜਾਂਦੀਆਂ ਨਾਸ ਹੋ ਜਾਂਦਾ ਹੈ ਉਹ ਠਹਿਰ ਨਹੀਂ ਸਕਦਾ ਫਿਰ ਜਿਉਂਦਾ ਮਰ ਜਾਂਦਾ ਇਹਨੂੰ ਸਾਹਿਬ ਸਿੰਘ ਜਿਹੜੀਆਂ ਵਾਸ਼ਨਾ ਇਹ ਸੂਈ ਦੀ ਨਿਆਈ ਹੈ ਇਹ ਸੂਈ ਦੇ ਸਰਾਂ ਦੀ ਨਿਆਈ ਹੈ ਕਦੇ ਮੰਦ ਵਾਸ਼ਨਾ ਫੁੱਟੀਆਂ ਰਹਿੰਦੀਆਂ ਕਦੇ ਚੰਗੀਆਂ ਵਾਸ਼ਨਾ ਫੁੱਟੀਆਂ ਰਹਿੰਦੀਆਂ ਇਹ ਸੂਈ ਦੇ ਸਰ ਹਨਗੇ ਇਹਨਾਂ ਤੇ ਕਦੇ ਮੰਦ ਵਾਸ਼ਨਾ ਦੇ ਫੁਰਨੇ ਕਰਕੇ ਮੰਦੇ ਕਰਮਾਂ 'ਚ ਲੱਗਾ ਰਹਿੰਦਾ ਚੰਗੇ ਵਾਸ਼ਨਾ ਕਰਕੇ ਚੰਗੇ ਕੰਮਾਂ ਦਾ ਹੰਕਾਰ ਕਰ ਦਿੰਦਾ ਹੈ ਇਹ ਸੂਈ ਦੇ ਸਰਾਂ ਦੀ ਨਿਆਈਆਂ ਜਿਹੜੀਆਂ ਵਾਸ਼ਨਾ ਇਹਦੇ ਉੱਤੇ ਖੇਲਣਾ ਨਿਰਤਕਾਰੀ ਕਰਨ ਵਾਂਗੂ ਸੰਕਲਪ ਜਿੰਨੇ ਫੁਰਦੇ ਹੈ ਉਹ ਸਾਰਿਆਂ ਨੂੰ ਰੋਕਣਾ ਸ਼ਬਦਾਂ ਸਾਧਨਾਂ ਦੇ ਨਾਲ ਤੇ ਖੇਲ ਖੇਲ ਕਰਨੀ ਹੈ ਜਿਵੇਂ ਕ੍ਰਿਸ਼ਨ ਭਗਵਾਨ ਨੇ ਕਾਲੀ ਨਾਗ ਦੇ ਫਲਾਂ ਦੇ ਤੇ ਨਿਰਤਕਾਰੀ ਕੀਤੀ ਸੀ ਕਦ ਉਹਦੇ ਤੋਂ ਛਾਲ ਮਾਰ ਕੇ ਉਸ ਪ੍ਰਕਾਰ ਉਹਨਾਂ ਸੰਕਲਪਾਂ ਸਾਰਿਆਂ ਨੂੰ ਸ਼ੇਸ਼ ਨਾਗ ਆਪਣੇ ਕਾਲੀ ਨਾਗ ਦੇ ਫਲਾਂ ਵਾਂਗੂ ਉੱਥੇ ਖੇਲਣਾ ਹੈ ਤੇ ਨੱਚਣਾ ਹੈ ਇਹ ਸੂਰੀ ਦੇ ਫਲਾਂ ਵਾਂਗੂ ਖੇਲਣ ਵਾਂਗੂ ਹੈ ਉਸ ਭਗਤੀ ਦਾ ਡਿੱਗ ਪਵੇ ਉਹਨੂੰ ਠਹਿਰ ਨੂੰ ਫਿਰ ਥਾਂ ਕਿਤੇ ਨੀ ਫਿਰ ਹੱਥ ਨੀ ਆਉਣਾ ਸਮਾਂ ਇਹੋ ਮਨੁੱਖਾ ਜਨਮ ਇਹਦੇ ਵਿੱਚ ਪਰਮੇਸ਼ਰ ਦੀ ਭਗਤੀ ਕਰਨੀ ਚਾਹੀਦੀ ਹੈ
ਕਬੀਰ ਸੋਈ ਮੁੱਖ ਧਨ ਹੈ
ਕਹਿੰਦੇ ਉਹ ਮੁੱਖ ਬਈ ਬਹੁਤ ਧੰਤਾ ਦੇ ਯੋਗ ਹੈ
ਮੁੱਖ ਕਹੀਏ ਰਾਮ
ਮੁੱਖ ਵਿੱਚ ਰਾਮ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰੀਦਾ ਕਹੀਦਾ ਹੈ
ਇਹੀ ਕਿਸੇ ਵਾਪਰੀ
ਉਹ ਜੇ ਕਹੇ ਭਜਨ ਕਰਨ ਵਾਲਾ ਵੀ ਆਪਦੀ ਦੇਹ ਨੂੰ ਪਵਿੱਤਰ ਕਰਨ ਨੂੰ ਕਿਸੇ ਨੂੰ ਕੀ ਦੇਊਗਾ ਸਾਹਿਬ ਕਬੀਰ ਜੀ ਕਹਿੰਦੇ ਦੇਹ ਬਪਣੀ ਵਿਚਾਰੀ ਕੀ ਦੀ ਆਈ ਇਹਦੀ ਨਾ ਪਵਿੱਤਰ ਹੋਵੇਗੀ
ਪਵਿੱਤਰ ਹੋਏਗੋ ਗ੍ਰਾਮ
ਜਿਸ ਲੱਗਣ ਵਿੱਚ ਰਹਿੰਦਾ ਉਹ ਪਿੰਡ ਵੀ ਸਾਰਾ ਪਵਿੱਤਰ ਹੋ ਜਾਏਗਾ ਜੋ ਪਰਮੇਸ਼ਰ ਦਾ ਭਜਨ ਕਰਨ ਵਾਲਾ ਹੈ ਅਤੇ ਉਹ ਮੂੰਹ ਵੀ ਧੰਤਾ ਦੇ ਯੋਗ ਹੈ ਜਿਸ ਵਿੱਚ ਪਰਮੇਸ਼ਰ ਦਾ ਨਾਮ ਨਿਕਲਦਾ ਹੈ ਜਿਸ ਮੂੰਹ ਚੋਂ ਪਰਮੇਸ਼ਰ ਦਾ ਨਾਮ ਨਹੀਂ ਨਿਕਲਦਾ ਤਿੰਨਾਂ ਮੁੱਖ ਦੇ ਆਪ ਨੇ ਜਿਹਨਾਂ ਵਿਚਾਰੇ ਨਾਮ
ਕਬੀਰ ਸੋਈ ਕੋਲ ਭਲੀ
ਸਾਹਿਬ ਕਬੀਰ ਜੀ ਕਹਿੰਦੇ ਕੋਲ ਵੀ ਭਾਈ ਉਹ ਹੀ ਚੰਗੀ ਹੈ
ਨਾ ਕੋਲ ਹਰ ਕੋ ਦਾਸ
ਕੋਈ ਪਰਮੇਸ਼ਰ ਦਾ ਦਾਸ ਸੇਵਕ ਭਗਤੀਆਂ ਪੈਦਾ ਹੋਇਆ ਹੈ
ਇਹ ਕੋਲ ਦਾਸ ਨਾ
ਜਿਸ ਵਾਹਿਗੁਰੂ ਦਾ ਭਗਤ ਸੇਵਕ ਗੁਰਸਿੱਖ ਨਹੀਂ ਪੈਦਾ ਹੁੰਦਾ
ਉਹ ਕੋਲ ਢਾਕ ਪਲਾਹ
ਭਾਈ ਪਲਾਹਾਂ ਦੀ ਧੱਕੀ ਵੀ ਨਹੀਂ ਆਈ ਹੈ ਪਰ ਹੋਈ ਹੈ ਉਹਨਾਂ ਨੂੰ ਕੋਈ ਲਾਭ ਨਹੀਂ ਉਠਾਇਆ ਵਿਅਰਥ ਹੀ ਉਹਨਾਂ ਦੀ ਕੋਲ ਜਿਹੜੀ ਹੈ
ਕਬੀਰ ਹੈ ਗੈ ਬਾਹਨ
ਸਖੀ ਬਲਾ ਵੀ ਨਰਮਦੀਨ ਆਦਿਕ ਢੱਕ ਹੁੰਦੇ ਆ ਕੋਈ ਕੋਮਲ ਪੱਤੇ ਹੁੰਦੇ ਕਿਸੇ ਕਰੜੀ ਆਪਣੇ ਲੱਕੜ ਹੁੰਦੀ ਹੈ ਇਹ ਢੱਕ ਪਲਾਹ ਦੀ ਨਿਆਈ ਉਹ ਲੋਕ ਉੱਚੇ ਨੀਵੇਂ ਪਾਵੇ ਹੈ ਕਰੜੇ ਸੁਭਾਅ ਵਾਲੇ ਹੈ ਭਾਵੇਂ ਨਰਮ ਸੁਭਾਅ ਵਾਲੇ ਹੈ ਪਰ ਵਿਅਰਥੀ ਹੈ ਢੱਕਾ ਪਲਾਹ ਦੀ ਨਿਆਈ
ਕਬੀਰ ਹੈ ਗੈ ਬਾਹਨ ਸਗਨ ਘਨ
ਸਾਹਿਬ ਕਬੀਰ ਜੀ ਕਹਿੰਦੇ ਹਨ ਜਿਸ ਪੁਰਸ਼ ਦੇ ਕੋਲੇ ਘੋੜੇ ਹੋਣ ਵਾਲੇ ਚੜ੍ਹਾਈ ਕਰਨ ਵਾਸਤੇ ਤੇ ਗਾਏ ਹਾਥੀ ਹੋਣ ਤੇ ਸੰਘਣੀ ਫੌਜ ਹੋਵੇ ਹਾਥੀਆਂ ਦੀ ਤੇ ਘਰੇ ਘੋੜਿਆਂ ਦੇ ਸਵਾਰ ਹੋਣ ਜਿਨ੍ਹਾਂ ਦੇ ਕੋਲੇ
ਲਾਗ ਭਜਾ ਸਹਿਰਾ
ਲੱਖਾਂ ਖਜ਼ਾਨੇ ਵਾਲਾ ਮਾਲਕ ਹੋਵੇ, ਉਹਦੇ ਤੇ ਲੱਖ ਲੱਖ ਰੁਪਏ ਦੇ ਨਿਸ਼ਾਨ ਚ ਹੁੰਦੇ ਹੋਣ, ਤੁਸੀਂ ਫਹਿਰ ਦੀਆਂ ਹੁਣ ਚ ਹੁੰਦੀਆਂ ਹੋਣ ਉਹਨਾਂ ਦੇ ਪ੍ਰਗਤੀ ਦਾ ਸੁੱਖ ਹੋਇਆ, ਪਰ ਪਰਮੇਸ਼ਰ ਦੇ ਭਜਨ ਤੋਂ ਜੇ ਬੇਮੁਖ ਰਹਾਂਗੇ, ਇਹਦੇ ਨਾਲੋਂ ਤਾਂ ਮੰਨੀ ਜਿਹੜੀ ਹੈ ਸਿੱਖਿਆ ਦੀ ਰੋਟੀ ਚੰਗੀ ਹੈ।
ਹਰ ਸਿਮਰਤ ਦਿਨ
ਰਾਮ ਕਹਿ ਕੇ ਰੋਟੀ ਖਾ ਕੇ ਹਰੀ ਦਾ ਭਜਨ ਕਰੇ, ਪਰ ਲੋਕਾਂ ਦੀਆਂ ਰੋਟੀਆਂ ਇਹਨਾਂ ਪ੍ਰਾਪਤ ਆਈ ਆ, ਫਲਾਣੇ ਦੀ ਖੀਰ ਆਈ ਹੈ, ਫਲਾਣੇ ਦੀ ਕੜਾਹ ਆਇਆ, ਪੂਰੀ ਆਈ ਹੈ, ਹਰੀ ਦੇ ਸਿਮਰਨ ਜਿਹੜਾ ਦਿਨ ਗੁਜ਼ਰੇ, ਇਹ ਸੁੱਖ ਦੁਨੀਆਂ ਦੇ ਨਾਲੋਂ ਸਿੱਖਿਆ ਦੀ ਰੋਟੀ ਚੰਗੀ ਹੈ। ਪਰਮੇਸ਼ਰ ਦਾ ਭਜਨ ਕਰਦੇ ਜਿਸ ਨਾਲ ਬਤੀਤ ਹੋਵੇ।
ਕਬੀਰ ਸਭ ਜਗ ਹੋ ਫਿਰਿਓ।
ਕਬੀਰ ਸਾਹਿਬ ਜੀ, ਇੱਕ ਵਾਰੀ ਮੇਲਾ ਹੋਇਆ ਕਾਸੀ ਦੇ ਵਿੱਚ, ਜਿੱਥੇ ਬਹੁਤ ਲੋਕ ਇਕੱਠੇ ਹੋਏ ਤੇ ਸਾਰੇ ਨਾਰਾਮ ਰਾਮਾਨੰਦ ਦੇ ਚੇਲੇ ਵੇਖਣ ਗਏ। ਸਭ ਕਬੀਰ ਜੀ ਨੂੰ ਭੇਜਿਆ ਵੀ ਤੁਸੀਂ ਵੀ ਜਾ ਆਓ। ਜਦੋਂ ਕਬੀਰ ਜੀ ਵਾਪਸ ਆਏ, ਉਸ ਵੇਲੇ ਪੁੱਛਿਆ ਕਿ ਮਹਾਰਾਜ ਕੀ ਕੁੱਝ ਵੇਖ ਕੇ ਆਏ। ਸਾਰੇ ਚੇਲਿਆਂ ਨੂੰ ਮਹਿਮਾ ਬੜੀ ਕੀਤੀ ਵੀ ਬੜਾ ਸੋਹਣਾ ਮੇਲਾ ਸੀ, ਬੜੇ ਰੰਗ ਰਾਲ ਸੀ, ਬੜੇ ਤਮਾਸ਼ੇ ਹੋ ਰਹੇ ਸੀ। ਕਿਉਂ ਕਿਹਾ ਜਦੋਂ ਸਾਹਿਬ ਕਬੀਰ ਜੀ ਨੂੰ ਰਾਮਾਨੰਦ ਨੂੰ ਪੁੱਛਿਆ ਤੁਸੀਂ ਕਬੀਰ ਜੀ ਕੀ ਵੇਖ ਕੇ ਆਏ ਹੋ, ਤਾਂ ਸਾਹਿਬ ਕਬੀਰ ਜੀ ਉੱਤਰ ਦਿੰਦੇ ਹਨ,
ਕਬੀਰ ਸਭ ਜਗ ਹੋ ਫਿਰ।
ਸਾਹਿਬ ਕਬੀਰ ਜੀ ਕਹਿੰਦੇ ਮੈਂ ਸਾਰਾ ਜਗ ਫਿਰ ਕੇ ਵੇਖਿਆ ਹੈ,
ਮੰਗਲ ਤੰਦ ਚੜਾ,
ਮੰਗਲ ਧੋਣ ਨੂੰ ਮੋਢੇ ਤੇ ਚੜਾ ਕੇ,
ਕੋਈ ਕਾਹੂ ਤੂੰ ਨਹੀਂ।
ਉਸੇ ਪ੍ਰਕਾਰ ਸਾਰੇ ਜਗਤ ਨੂੰ ਮੈਂ ਫਿਰ ਕੇ ਆਇਆ ਹਾਂ, ਮੰਗਲ ਢੋਲ ਕੌਣ ਆ ਦੇਵ, ਇਹਨੂੰ ਕੰਧੇ ਤੇ ਚੜਾ ਕੇ ਮੈਂ ਸੁਰਤੀਆਂ ਸਿਮਰਤੀਆਂ ਦਾ ਉਚਾਰਨ ਕਰਕੇ ਮੋਢੇ ਤੇ ਚੜਾ ਕੇ ਇਸਦੇ ਗਿਆਨ ਨੂੰ,
ਕੋਈ ਕਾਬੂ ਤੂੰ ਨਹੀਂ।
ਕੋਈ ਕਿਸੇ ਦਾ ਪਿੱਛੇ ਵੀ ਨਹੀਂ ਸੀ, ਨਾ ਹੁਣ ਹੈ ਕੋਈ ਕਿਸੇ ਦਾ, ਨਾ ਅੱਗੇ ਕੋਈ ਕਿਸੇ ਦਾ ਹੋਵੇਗਾ।
ਦੇਖੀ ਠੋਕ ਵਜਾ,
ਸਾਰੀ ਠੋਕ ਕੇ ਵਜਾ ਕੇ, ਜਗ੍ਹਾ ਜਗ੍ਹਾ ਜਾ ਕੇ ਠੋਕ ਕੇ ਅਜਮਾਇਸ਼ ਕਰਕੇ ਦੇਖੀ ਹੈ। ਜਿਸ ਪ੍ਰਕਾਰ ਸਾਹਿਬ ਸਿੰਘ ਜੀ, ਜਿਹੜਾ ਭਾਂਡਾ ਹੈ ਉਹਨੂੰ ਥੋਲਾ ਮਾਰ ਕੇ ਵੇਖੀ ਦਾ ਵੀ ਇਹ ਤਿੱਲਾ ਕ ਪੱਕਾ ਹੋਇਆ ਕਿ ਟੁੱਟਿਆ ਭੱਜਿਆ ਹੋਇਆ, ਤੇ ਢੋਲ ਨੂੰ ਵਜਾ ਕੇ ਵੇਖੀ ਦਾ ਪਾਟਿਆ ਕਸਾਵਤ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਠੋਕਰ ਮਾਰਨ ਦੀ ਨਹੀਂ ਆਈ, ਠੋਲਾ ਮਾਰ ਕੇ ਕੋਈ ਬਚਨ ਬਲਾਸ ਕਰਕੇ ਤੇ ਵਜਾ ਕੇ ਉਹਨਾਂ ਚਰਚਾ ਕਰਕੇ ਤੇ ਸਾਰਿਆਂ ਨੂੰ ਅਜਮਾਇਸ਼ ਕਰਕੇ ਚੰਗੀ ਚੰਗੀ ਤਰ੍ਹਾਂ ਵੇਖਿਆ ਹੈ ਤੇ ਕੋਈ ਕਿਸੇ ਦਾ ਨਹੀਂ ਹੈ ਅਸਲ ਵਿੱਚ।
ਮਾਰਗ ਮੋਤੀ ਬੀਥਰੇ,
ਸਾਹਿਬ ਕਬੀਰ ਜੀ ਦੱਸਦੇ ਹਨ ਇੱਕ ਵਾਰੀ ਪਾਰਵਤੀ ਦੇ ਸ਼ਿਵ ਜੀ ਇੱਕ ਬਣ ਵਿੱਚ ਤੁਰੇ ਜਾ ਰਹੇ ਸਨ। ਬਣ ਵਿੱਚ ਇੱਕ ਲੱਕੜਹਾਰਾ ਆਦਮੀ ਬੜਾ ਗਰੀਬ ਸੀ, ਉਹ ਲੱਕੜਾਂ ਇਕੱਠੀਆਂ ਕਰਕੇ ਪਹਾੜ ਚੱਕੀ ਆਉਂਦਾ ਰਸਤੇ 'ਚ ਮਿਲਿਆ। ਪਾਰਵਤੀ ਨੂੰ ਤਰਸ ਕਰਕੇ ਉਹਦੇ 'ਤੇ ਕਿਹਾ ਕਿ ਹੇ ਮਹਾਰਾਜ ਸ਼ਿਵ ਭਗਵਾਨ, ਇਹਨੂੰ ਤੁਸੀਂ ਭਮੁੱਤੀ ਦਿਓ, ਇਹ ਬੜਾ ਗਰੀਬ ਹੈ। ਸ਼ਿਵ ਜੀ ਕਹਿਣ ਲੱਗਾ ਪਾਰਵਤੀ ਉਹਦੇ ਕਰਮਾਂ 'ਚ ਨਹੀਂ ਹੈ। ਕਹਿੰਦੀ ਤੁਸੀਂ ਦੇ ਦਿਓ, ਕਰਮਾਂ 'ਚ ਹੋਵੇ ਚਾਹੇ ਨਾ ਹੋਵੇ। ਚੰਗਾ, ਕਹਿਣ ਲੱਗਾ ਮੈਂ ਕੋਹਦੇ ਵਿੱਚ ਲੈ ਮੋਤੀ ਮੋਤੀ ਖਿਲਾ ਦਿੰਦਾ ਤੇ ਇਹ ਚੱਕ ਨਹੀਂ ਸਕੇਗਾ ਬਿਨਾਂ ਕਰਮਾਂ ਤੋਂ। ਜਿੱਥੇ ਮੋਤੀ ਇੱਕ ਕੋਹਦੇ ਵਿੱਚ ਖੰਡਾ ਤੇ ਉਸ ਥਾਂ ਜਦੋਂ ਆਇਆ ਇਹ ਲੱਕੜਹਾਰਾ, ਉਸ ਵੇਲੇ ਸੰਕਲਪ ਹੋਇਆ ਵੀ ਉਹਨੇ ਕਿਵੇਂ ਤੁਰਦੇ ਹੁੰਦੇ ਅੱਖਾਂ ਤੋਂ ਹੀ ਨੇ, ਉਸ ਵੇਲੇ ਅੱਖਾਂ ਬੰਦ ਕਰ ਲਈਆਂ ਤੇ ਰਸਤੇ ਦੇ ਵਿੱਚ ਵੀ ਉਸ ਵਕਤ
ਮਾਰਗ ਮੋਤੀ
ਮਾਰਗ ਰਸਤੇ ਵਿੱਚ ਮੋਤੀ ਬਿਥਰੇ ਖਿਲੇ ਪਏ ਸਨ।
ਅੰਧਾ ਨਿਕਲਿਓ ਆਹਨਾ
ਬਣ ਕੇ ਨਿਕਲਿਆ ਜਿੱਥੇ ਜਿੰਨੇ ਥਾਂ ਮੋਤੀ ਸਨ,
ਜੋਤ ਬਿਨਾ ਜਗਦੀ।
ਕਹਿੰਦੇ ਵੀ ਉਹਨੇ ਬੜੇ ਔਖੇ ਹੁੰਦੇ, ਰੋਜ਼ ਠਿਕਈਆਂ ਮੇਰੇ ਚੁੜਦੇ ਰਹੇ ਹੈ, ਇਹ ਉਹਨਾਂ ਦੇ ਵੱਜਦੇ ਹੈ। ਕਹਿਣ ਲੱਗਾ ਸ਼ਿਵ ਜੀ ਵੇਖ ਇਹ ਪਾਰਵਤੀ, ਇਹਦੇ ਕਰਮਾਂ 'ਚ ਨਹੀਂ ਸੀ, ਕੋਈ ਮੋਤੀ ਦੇ ਰਤਨ ਨਹੀਂ ਲੈ ਸਕਿਆ, ਜੋਤ ਬਿਨਾ, ਪਰਮੇਸ਼ਰ ਦੀ ਜੋਤ ਤੋਂ ਬਿਨਾਂ, ਗਿਆਨ ਤੋਂ ਬਿਨਾਂ
ਜਗਤ ਉਲੰਘੇਗਾ।
ਸਾਰਾ ਜਗਤ ਜੀਵਨ ਜਨਮ ਤੋਂ ਲਾ ਕੇ ਅੰਤ ਸਮੇਂ ਤੱਕ ਸਾਰਾ ਜਗਤ ਜਿਉਂਦਾ ਲੰਘ ਜਾਂਦਾ ਹੈ, ਕੁੱਝ ਵੀ ਨਹੀਂ ਧਾਰਨ ਕਰਦਾ, ਇਸੇ ਪ੍ਰਕਾਰ ਨਿਸ਼ਚਲ ਹੀ ਜਾਂਦਾ ਹੈ।
ਮਾਰਗ ਮੋਤੀ ਜੀ,
ਮਾਰਗ ਕੌਣ ਹੈ? ਪਰਮੇਸ਼ਰ ਦਾ ਰਸਤਾ ਭਾਵ ਭਗਤੀ ਦਾ। ਇਹਦੇ 'ਚ ਮੋਤੀਆਂ ਦੀ ਨਹੀਂ ਆਈ, ਵੇਦ ਸ਼ਾਸਤਰਾਂ ਦੇ ਅੰਦਰ ਜਿਹੜੇ ਵਰਾਗ ਹੋਵੇ ਖੜਸੰਤੀ ਮੋਖ ਇੱਛਾ ਦੇ ਗੁਣ ਹੈ, ਇਹ ਮੋਤੀ ਖਿਲਾ ਪਿਆ ਵੇਦ ਸ਼ਾਸਤਰਾਂ ਦੇ ਸਾਰੇ ਗੁਣ ਧਾਰਨ ਯੋਗ ਸਭ ਕਹਿੰਦੇ ਹਨ। ਇਹ ਰਸਤਾ ਹੈ ਪਰਮੇਸ਼ਰ ਦੀ ਪ੍ਰਾਪਤੀ ਦਾ ਕਿ ਸੋ ਗੁਣ ਧਾਰਨ ਕਰੋ, ਔਗੁਣਾਂ ਦਾ ਤਿਆਗ ਕਰੋ। ਇਹ ਮੋਤੀ ਸਤਸੰਗਤ ਰੂਪੀ ਮਾਰਗ ਵਿੱਚ ਵੀ ਇਹ ਦੂਸਰੇ ਖਿਲੇ ਪਏ ਹਨ।
ਅੰਧਾ ਨਿਰਤਿਓ ਆਈ,
ਐਸਾ ਪੁਰਖ ਮਨਵਤ ਰੂਪੀ ਮਿੱਤਰਾਂ ਨੂੰ ਮੀਤ ਕਰਕੇ ਅੰਨਾ ਹੋ ਕੇ ਵਿਦਿਆ ਦੀ ਦੇ ਪ੍ਰਤਾਪ ਕਰਕੇ ਇਸ ਸਤਸੰਗਤ ਵਿੱਚੋਂ ਅੱਖੀ ਨੀਤ ਪਵਾਲ ਕੇ ਅੰਨਾ ਬਣ ਕੇ ਇੱਥੋਂ ਨਿਕਲ ਆਉਂਦਾ ਹੈ। ਮਨਬਲ ਰੂਪੀ ਨੇਤਰਾਂ ਦਾ ਵਿਚਾਰ ਦੁਆਰਾ ਗੁਣਾਂ ਦੀ ਧਾਰਨਾ ਨਹੀਂ ਕਰਦਾ।
ਜੋਤ ਬਿਨਾ ਜਗਦੀਸ਼,
ਵੇਖੋ ਜਗਦੀਸ਼ ਪਰਮੇਸ਼ਰ ਦੀ ਜੋਤ ਗਿਆਤ ਤੋਂ ਬਿਨਾ
ਜਗਤ ਉਲੰਘੇ,
ਸਾਰਾ ਜਗਤ ਉਲੰਘ ਕੇ ਚਲਾ ਜਾਂਦਾ। ਕਿਤੋਂ ਵੀ ਭਾਵਾਂ ਵੇਦ ਪੜਿਆ ਹੋਵੇ, ਸ਼ਾਸਤਰ ਪੜਿਆ ਹੋਵੇ, ਧਾਰਨਾ ਤੋਂ ਬਿਨਾ ਸਾਰੀ ਦੁਨੀਆਂ ਨੂੰ ਲੰਘ ਕੇ ਚਲਾ ਜਾਂਦਾ। ਧਾਰਨ ਸ਼ਕਤੀ ਤੋਂ ਬਿਨਾਂ ਨਿਪਲ ਹੀ ਹੈ ਉਹਦਾ, ਉਹ ਇੱਕ ਗੁਣ ਵੀ ਨਹੀਂ ਧਾਰਨ ਕਰ ਸਕਦਾ।
ਬੁੱਢਾ ਬੰਤ ਕਬੀਰ ਕਾ
ਸਾਹਿਬ ਜੀ ਦਾ ਇੱਕ ਦਿਨ ਕਮਾਲਾ ਪੁੱਤਰ ਜਿਹੜਾ ਸੀ ਇਹ ਛੋਟਾ ਜਿਹਾ ਸੀ, ਇਸਦੇ ਕਾਰਨ ਇੱਕ ਸ਼ਾਹੂਕਾਰ ਦਾ ਲੜਕਾ ਬਿਮਾਰ ਸੀ, ਉਹ ਚੱਕ ਕੇ ਖੇਲਦੇ ਨੂੰ ਲੈ ਗਿਆ। ਚੱਕ ਕੇ ਲਿਜਾ ਕੇ ਸ਼ਾਹੂਕਾਰ ਨੇ ਕਿਹਾ ਕਿ ਹੇ ਕਾਕਾ ਤੂੰ ਕਬੀਰ ਸਾਹਿਬ ਦਾ ਪੁੱਤਰ ਹੈ, ਮੇਰਾ ਪੁੱਤਰ ਹੈ ਬਿਮਾਰ, ਇਹਨੂੰ ਰਾਜੀ ਕਰ ਦੇ। ਇਸ ਕਮਾਲੇ ਨੇ ਟ੍ਰੇਨ ਵਿੱਚ ਆ ਕੇ ਰਾਮ ਰਾਮ ਕਿਹਾ। ਰਾਮ ਰਾਮ ਕਹਿਣ ਤੋਂ ਸਾਰ ਸੰਗੀ ਜੀ ਉਹ ਲੜਕਾ ਸ਼ਾਹੂਕਾਰ ਦਾ ਬਿਮਾਰੀ ਚੱਕੀ ਗਈ, ਰਾਜੀ ਹੋ ਗਿਆ। ਸ਼ਾਹੂਕਾਰ ਨੇ ਟੀਕੇ ਕਰ ਨਵੇਂ ਨਵੇਂ ਸੋਹਣੇ ਵਸਤਰ ਪਹਿਨਾ ਤੇ ਜੇਬਾਂ ਰੁਪਈਆਂ ਦੇ ਨਾਲ ਭਰਤੀਆਂ ਭਰ ਕੇ ਕਬੀਰ ਸਾਹਿਬ ਤੋਂ ਡਰਦਾ ਸ਼ਾਹੂਕਾਰ ਬੂਹੇ ਅੱਗੇ ਨੂੰ ਬੱਚੇ ਨੂੰ ਉਤਾਰ ਕੇ ਚਲਿਆ ਗਿਆ। ਜਦੋਂ ਬੱਚੇ ਨੂੰ ਉਤਾਰ ਕੇ ਚਲਿਆ ਗਿਆ ਅੰਦਰ ਗਿਆ, ਕਬੀਰ ਸਾਹਿਬ ਨੇ ਵੇਖਿਆ ਨਵੇਂ ਜੀਰੇ ਪਾ ਕੇ ਕਿਤੋਂ ਆ ਗਿਆ, ਕਹਿੰਦੇ ਕਿੱਥੋਂ ਆਇਆ। ਫਿਰ ਮੋਹਰਾਂ ਜਿਹੜੀਆਂ ਜੇਬ ਚ ਪਾਈਆਂ ਸੀ ਕੱਢ ਕੇ ਵਿਖਾਈਆਂ ਵੀ ਸ਼ਾਹੂਕਾਰ ਨੇ ਮੈਨੂੰ ਦਿੱਤੀਆਂ। ਸਾਹਿਬ ਕਬੀਰ ਜੀ ਨੂੰ ਪਾਸ਼ਚਾਤਾਪ ਕੀਤਾ ਉਸ ਵੇਲੇ, ਇਹਦੇ ਨਾਲ ਪਾਸ਼ਚਾਤਾਪ ਕੀਤਾ। ਸਦਾ ਸਾਹਿਬ ਸੰਗਤ ਜੀ ਪਰਮੇਸ਼ਰ ਦੇ ਭਜਨ ਨੂੰ ਵੱਡਾ ਸਮਝਿਆ, ਪਦਾਰਥ ਨੂੰ ਵੱਡਾ ਨਹੀਂ ਸਮਝਿਆ ਕਬੀਰ ਜੀ ਨੇ।
ਬੁੱਢਾ ਬੰਸ ਕਬੀਰ ਕਾ
ਕਬੀਰ ਸਾਹਿਬ ਕਹਿੰਦਾ ਮੈਂ ਕਿਹਾ ਮੇਰੀ ਬੰਸ ਦੀ ਭਗਤ ਹੋਣਗੇ, ਪਰ ਇਹ ਡੁੱਬ ਗਿਆ ਬੰਸ। ਕਬੀਰ ਜੀ ਕਹਿੰਦੇ ਮੇਰਾ
ਪੂਤ ਕਮਾਲਾ
ਮੇਰਾ ਪੁੱਤਰ ਘਰ ਚ ਪੈਦਾ ਹੋਇਆ,
ਸਿਮਰਨ
ਰਾਮ ਨਾਮ ਦੇ ਕੇ ਆਇਆ ਸੀ, ਪਰਮੇਸ਼ਰ ਦਾ ਸਿਮਰਨ ਛੱਡ ਕੇ
ਘਰ ਲੈ ਆਇਆ,
ਪੈਸੇ ਭਰ ਲਿਆ, ਮਾਲ ਲੈ ਕੇ ਆ ਗਿਆ। ਦੱਸੋ ਭਗਤ ਕਿਵੇਂ ਮੇਰੀ ਕੋਲ ਚ ਹੋਣਗੇ, ਜਦੋਂ ਇਹਨੂੰ ਮਾਇਆ ਦਾ ਲਾਲਚ ਕੀਤਾ, ਰਾਮ ਨਾਮ ਨੂੰ ਇਸ ਨੂੰ ਮਾਇਆ ਨੂੰ ਵੱਡਾ ਨਹੀਂ ਸਮਝਿਆ, ਉਹਦੇ ਵਿੱਚ ਚਿੱਤ ਨਹੀਂ ਲਾਇਆ ਹੈ। ਇਸ ਕਰਕੇ ਕਬੀਰ ਜੀ ਕਹਿੰਦੇ ਨੇ ਬੰਸ ਹੀ ਡੁੱਬ ਗਈ ਸੀ, ਪਹਿਲਾਂ ਪਛਤਾਪ ਕੀਤਾ ਸਾਹਿਬ ਸੰਗਤ ਜੀ। ਕਬੀਰ ਸਾਹਿਬ ਨੇ ਇਸੇ ਪ੍ਰਕਾਰ ਕਹਿੰਦੇ ਹਨ,
ਬੁੱਢਾ ਬੰਸ ਕਬੀਰ
ਕਬੀਰ ਜੀ ਕਹਿੰਦੇ ਹਨ, ਜਿਹੜਾ ਆਖਰੀ ਸੰਪਦਾ ਵਾਲਾ ਬੰਸ ਹੈ ਸਾਡਾ ਡੁੱਬ ਗਿਆ ਹੈ, ਇਹ ਬ੍ਰਹਮ ਵਿਆਸ ਰੂਪੀ ਪ੍ਰਵਾਹ ਦੇ ਵਿੱਚ
ਉਪਜਿਓ ਪੂਤ ਕਮਾਲ।
ਪੂਰਨ ਗਿਆਨ ਪਰਮੇਸ਼ਰ ਦਾ ਜਿਹੜਾ ਹੈ, ਕਮਾਲ ਨਾਮ ਪੂਰਨ ਦਾ ਹੈ, ਬ੍ਰਹਮ ਗਿਆਨ ਰੂਪੀ ਪੂਰਨ ਗਿਆਨ ਰੂਪੀ ਪੁੱਤਰ ਪੈਦਾ ਹੋ ਗਿਆ ਸਾਡੇ।
ਹਰ ਕਾ ਸਿਮਰਨ ਛਾੜ ਕੇ ਘਰ ਲੈ ਆਇਆ ਮਾਲ,
ਘਰ ਮਾਲ ਛਾੜ ਕੇ ਘਰ ਹਰ ਕਾ ਸਿਮਰਨ ਲੈ ਆਇਆ, ਆਖਰੀ ਸੰਪਦਾ ਦਾ ਮਾਲ ਛੱਡ ਕੇ ਘਰ ਵਿੱਚ ਸਾਧ ਸੰਗਤ ਜੀ ਹਰੀ ਦਾ ਸਿਮਰਨ ਲਿਆਇਆ ਹੈ। ਕਿਉਂ ਗਿਆਨਵਾਨ ਪੁੱਤਰ ਸਾਡੇ ਪੈਦਾ ਹੋ ਗਿਆ ਹੈ, ਆਖਰੀ ਬੰਸ ਜਿਹੜੀ ਆਖਰੀ ਸੰਪਦਾ ਸੀ ਇਹ ਸਭ ਡੁੱਬ ਗਈ ਹੈ, ਸਾਡੀ ਨਾਸ ਹੋ ਗਈ ਹੈ। ਐਸਾ ਕਮਾਲ ਪੂਰਨ ਗਿਆਨ ਵਾਹਿਗੁਰੂ ਦਾ ਪੈਦਾ ਹੋਇਆ।
ਕਬੀਰ ਸਾਧੂ ਤਾਂ ਮਿਲਨੇ ਜਾਈਏ,
ਸਾਧ ਸੰਗਤ ਜੀ ਸਤਸੰਗਤ ਕਰਨ ਵਾਸਤੇ ਕਬੀਰ ਸਾਹਿਬ ਨੂੰ ਪੁੱਛਣ ਲੱਗਾ ਜੀ, ਮੈਂ ਮਹਾਰਾਜ ਸਤਸੰਗਤ ਜੀ ਤਾਂ ਆਉਣਾ ਹੈ, ਮੇਰੇ ਜਿਹੜੇ ਸਾਥੀ ਆ ਮੈਨੂੰ ਪਛੜਾ ਦਿੰਦੇ ਆ। ਉਹ ਕਹਿੰਦੇ ਚੱਲਦੇ ਆ ਚਾਹ ਪੀ ਲਈਏ ਫੀਮ ਖਾ ਲਈਏ, ਅਮਰੀ ਲੋਕ ਮੈਨੂੰ ਤੁਰਨ ਨਹੀਂ ਦਿੰਦੇ, ਇਸ ਤਰ੍ਹਾਂ ਮੈਂ ਇੱਥੋਂ ਆਲਸ ਹੋ ਜਾਂਦੀ ਸਤਸੰਗਤ ਆਉਣ ਤੋਂ। ਤਾਂ ਸਾਹਿਬ ਕਬੀਰ ਜੀ ਕਹਿੰਦੇ ਹਨ,
ਕਬੀਰ ਸਾਧੂ ਕਾ ਮਿਲ
ਜਾਈਏ, ਜਦੋਂ ਭਾਈ ਮਹਾਤਮਾ ਦੇ ਨਾਲ ਮਿਲਣ ਵਾਸਤੇ ਜਾਈਏ,
ਸਾਧ ਨਾ ਲੀਜੈ
ਉਹਦਾ ਪਿੱਛੇ ਨੂੰ ਖਿੱਚਣ ਵਾਲਾ ਹੈ, ਉਹਨੂੰ ਸਾਥ ਨਹੀਂ ਲੈਣਾ ਚਾਹੀਦਾ। ਜਿਹੜਾ ਘਰ ਦੀਆਂ ਗੱਲਾਂ ਤੋਰੇ ਵੀ ਬਹੁਤ ਚਿਰ ਹੋ ਗਿਆ, ਬੈਠਿਆ ਨੂੰ ਚੱਲੀਏ ਘਰ ਨੂੰ, ਹੁਣ ਫਲਾਨਾ ਕੰਮ ਕਰਨਾ ਹੈ, ਮੈਨੂੰ ਫਲਾਨੇ ਨੂੰ ਮਿਲਣਾ ਆਉਣਾ, ਮੈਂ ਇੱਥੇ ਬੈਠਣ ਤੇਰੇ ਨਾਲ ਐਵੇਂ ਸਮਾਂ ਗੁਜ਼ਾਰ ਲਿਆ। ਇਹੋ ਜਿਹੇ ਆਦਮੀ ਨੂੰ ਜਿਹੜਾ ਪਿੱਛਾ ਖਿੱਚੂ ਹੈ ਸਤਸੰਗ ਚਾਉਣ ਵਾਲੇ ਨੂੰ, ਬਾਹਰੇ ਸੰਸਕਾਰ ਪਾਉਣ ਵਾਲਾ ਵੀ ਕੀ ਸਾਰਾ ਕੋਲੇ ਜਾ ਕੇ ਲੈਣਾ, ਕੀ ਸਤਸੰਗ ਤੋਂ ਲੈਣਾ, ਨੀਂਦ ਖਰਾਬ ਕਰਨੀ ਹੈ, ਉਹਨੂੰ ਬਿਲਕੁਲ ਆਦਮੀ ਨੂੰ ਨਾਲ ਨਹੀਂ ਲੈਣਾ
ਚਾਹੀਦਾ।
ਪਿੱਛੇ ਨਹੀਂ ਸਤਸੰਗਤ ਵੱਲੋਂ ਪੈਰ ਦੇਣਾ ਚਾਹੀਦਾ, ਉਹਦਾ ਸਤਸੰਗਤ ਵੱਲ ਨੂੰ ਤੁਰ ਪੈਣਾ ਚਾਹੀਦਾ, ਇੱਕ ਚਿੱਤ ਹੋ ਕੇ
ਹੋਏ
ਜੋ ਕੁਛ ਹੋਣਾ, ਬਿਸ਼ੱਕ ਕੁਝ ਵਿਗੜ ਜੇ ਤੇ ਉਹਦੇ ਸੌ ਘੜੇ ਡੁੱਲ ਜਾਣ, ਕੁਝ ਵਿਗੜ ਜੇ ਕੋਈ ਹੋ ਜਾਏ, ਨਾਲ ਮਰੇ ਘਰ ਸੰਪਤ ਨਾ ਸੀ, ਸਭ ਕੋਈ ਭਾਵੇਂ ਨਾਸ ਹੋ ਜਾਏ, ਪਰ ਸਤਸੰਗਤ ਵੱਲੋਂ ਮੂੰਹ ਨਹੀਂ ਮੋੜਨਾ ਚਾਹੀਦਾ। ਇਸੇ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਛੇਵੇਂ ਪਾਤਸ਼ਾਹ ਨੇ ਜਦੋਂ ਘੋੜੇ ਖਰੀਦਣ ਵਾਸਤੇ ਸਿੱਖਾਂ ਨੂੰ ਭੇਜਿਆ ਸੀ, ਇੱਕ ਸਿੱਖ ਦੇ ਘਰੋਂ ਭਾਈ ਗੁਰਦਾਸ ਦੇ ਨਾਲ ਜਾਂਦਿਆਂ ਦੇ ਪਤਾ ਸੀ ਕਿਸੇ ਦਾ ਪੁੱਤਰ ਮਾਰਾ, ਸਾਹਾਂ ਤੇ ਪਿਆ ਮਰਦਾ, ਇਸਤਰੀ ਤੇਰੀ ਮਰ ਗਈ ਹੈ। ਉਹ ਸੁਣ ਕੇ ਭਾਈ ਨੂੰ ਹਾਜ਼ਰ ਨਹੀਂ ਕਰਨਾ, ਮੈਂ ਗੁਰੂ ਦੇ ਕੰਮ ਚੱਲਿਆ, ਮੈਨੂੰ ਨਹੀਂ ਪਰਵਾਹ। ਜਦੋਂ ਗੁਰੂ ਸਾਹਿਬ ਦਾ ਕਾਰਜ ਕਰਿਆ ਫੇਰ ਸਹੀ, ਭਾਈ ਗੁਰਦਾਸ ਸਾਹਿਬ ਜੀ ਫਿਰ ਤੰਬੂ ਪਾੜ ਕੇ ਆ ਗਏ ਸਨ ਕਾਬਲ ਤੋਂ। ਉਸ ਵਕਤ ਸਾਹਿਬ ਸੰਗਤ ਜੀ ਇਹ ਸਿੱਖਾਂ ਦਾ ਸਿਰਕ ਪੂਰਾ ਸੀ, ਗੁਰੂ ਸਾਹਿਬ ਦਾ ਬਚਨ ਮੰਨਿਆ ਸੀ, ਤੇ ਉਹ ਕਹਿੰਦੇ ਜੇ ਸਤਿਗੁਰੂ ਜੀ ਨੂੰ ਮੈਨੂੰ ਆ ਕੇ ਜਾਈਏ, ਜੋ ਆ ਗਿਆ ਚੱਲੀਏ, ਪਿੱਛੇ ਕੁਝ ਹੋ ਜਾਵੇ, ਪਿੱਛੇ ਪੈਰ ਨਾ ਦਈਏ, ਜਿਵੇਂ ਜੇਤੋ ਦੇ ਮੌਕੇ ਵੇਲੇ ਜਦੋਂ ਸਿੰਘ ਪੰਜ ਪੰਜ ਸੌ ਦੇ ਜੱਥੇ ਜਾਂਦੇ ਸੀ, ਉਸ ਵੇਲੇ ਭਰਤੀ ਹੋ ਕੇ ਕਈਆਂ ਦੇ ਪਰਿਵਾਰ ਆ ਕੇ ਰੋਇਆ ਕਰਨ ਜੱਥਿਆਂ ਵਿੱਚ, ਵੀ ਤੇਰਾ ਪੁੱਤਰ ਬਿਮਾਰ ਆ, ਕਹਿੰਦੇ ਕੁਝ ਹੋਵੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਪੁੱਜਣਾ, ਕੁਰਬਾਨੀ ਕਰਨੀ ਹੈ। ਸਿੰਘਾਂ ਦੀ ਕੁਰਬਾਨੀ ਐਸੀ ਸੀ, ਸਾਧ ਸੰਗਤ ਜੀ ਗੋਲੀਆਂ ਚੱਲੀਆਂ, ਪ੍ਰਵਾਹ ਨਹੀਂ ਕੀਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਪਿੱਛੇ ਚੱਲਦਿਆਂ ਹੋਇਆ ਸਿੰਘਾਂ ਨੇ ਗੋਲੀਆਂ ਖਾਧੀਆਂ ਤੇ ਸ਼ਹੀਦੀਆਂ ਪਾਈਆਂ, ਪਿੱਛੇ ਮੂੰਹ ਮੋੜਿਆ ਅਸੀਂ ਕੁਰਬਾਨੀ ਸਿੰਘਾਂ ਦੀ। ਸਾਧ ਸੰਗਤ ਜੀ ਕਿਉਂ ਪਿੱਛੇ ਜੋ ਕੁਝ ਹੋਵੇ ਹੋਵੇ, ਪਿੱਛੇ ਪੈਰ ਨਹੀਂ ਦੇਣਾ ਚਾਹੀਦਾ, ਜਿਸ ਵੇਲੇ ਚੰਗੇ ਪਾਸੇ ਇਰਾਦਾ ਕਰਕੇ ਤੁਰ ਪਈਏ ਐਸਾ ਕੁਰਬਾਨੀ ਵਾਲਾ ਚਿੱਤ ਹੋਣਾ ਚਾਹੀਦਾ। ਇਸੇ ਪ੍ਰਕਾਰ ਫਰਮਾਉਂਦੇ ਹਨ
ਕਬੀਰ ਸਾਧੂ ਕਾ ਮਿਲਨੇ ਜਾਈਏ,
ਜੀ ਕਹਿੰਦੇ ਜਦੋਂ ਸਾਧ ਸੰਗਤ ਵਿੱਚ ਮਿਲਣ ਵਾਸਤੇ ਦਿਲ ਦੇ ਪ੍ਰੇਮ ਨਾਲ ਜਾਈਏ,
ਸਾਧ ਨਾ ਲੀਜੈ
ਕੋਈ ਇਹੋ ਜਿਹਾ ਸੰਕਲਪ ਨਹੀਂ ਕੋਈ ਲਿਜਾਣਾ ਚਾਹੀਦਾ ਨਾ ਗਿਆ ਕਿੱਥੇ ਕਣਕਦਾ ਰਹੇ ਵੀ ਮੇਰਾ ਕੰਮ ਨਾ ਵਿਗੜੀਏ ਮੇਰਾ ਘਰ ਦਾ ਨੁਕਸਾਨ ਨਾ ਹੋ ਜਾਏ। ਉਹ ਸਾਰੇ ਸੰਕਲਪ ਛੱਡ ਕੇ ਜਾਣਾ ਚਾਹੀਦਾ ਸੰਗਤ ਵਿੱਚ, ਸੰਗਤ ਵੱਲੋਂ ਪੈਰ ਨਹੀਂ ਕਦੇ ਦੇਣਾ ਚਾਹੀਦਾ, ਸੰਗਤ ਵੱਲੋਂ ਸਨਮੁਖੀ ਆਉਣਾ ਚਾਹੀਦਾ
ਹੈ। ਹੋਏ ਤੋ
ਅੱਗੇ ਜੋ ਕੁਝ ਕੀ ਹੋਣਾ ਵਾਹਿਗੁਰੂ ਦਾ ਰੂਪ ਸੰਗਤ ਨਾਲ ਮਿਲ ਕੇ ਹੋ ਜਾਏਗਾ, ਜੰਮਣ ਮਨ ਤੋਂ ਰਹਿਤ ਹੋ ਜਾਏਗਾ, ਇਹ ਫਲ ਮਿਲੇਗਾ।
ਕਬੀਰ ਜਗ ਬਾਂਧਿਓ ਜਿਹੇ ਜੇਵੜੀ,
ਕਬੀਰ ਜੀ ਕਹਿੰਦੇ ਜਿਹੜਾ ਜਗ ਤੋਂ ਹੈ ਜਿਸ ਮਾਇਆ ਰੂਪੀ ਜੇਵੜੀ ਰੱਸੀ ਦੇ ਨਾਲ, ਹੰਕਾ ਮੰਕਾ ਰੂਪੀ ਜੇਵੜੀ ਦੇ ਨਾਲ, ਵਾਸ਼ਨਾ ਰੂਪੀ ਜੇਵੜੀ ਦੇ ਨਾਲ ਇਹ ਸਾਰਾ ਜਗ ਬੰਨਿਆ ਪਿਆ ਹੈ।
ਮਤ ਬੰਧੋ ਕਬੀਰ,
ਇਹ ਕਬੀਰ ਤੂੰ ਮਤ ਆਪਣੇ ਆਪ ਨੂੰ ਬੰਨੀ ਨਾ ਬੰਨੀ, ਤੂੰ ਨਾ ਇਹਦੇ ਵਿੱਚ ਬੰਨਣਾ ਚ ਪਈ। ਚਮਕਦਾ ਬੜਾ ਲੋਕਾਂ ਨੂੰ ਸੁਨਹਿਰੀ ਰੰਗ ਦਿਸਦਾ, ਇਹ ਖਰ ਜਾਵੇਗਾ। ਜੈ ਆਟਾ ਲੋਨ ਜਿਉ, ਜਿਹੜੇ ਅਟਾਲੇ ਹੁੰਦੇ ਆ ਨਾ ਲੂਣ ਦੇ, ਅਟਾਲੇ ਜਿਹੜੇ ਕਿੱਥੇ ਹੁੰਦੇ ਆ ਲੂਣ ਦੇ ਬੜੇ ਬੜੇ ਢੇਰ, ਉਹ ਜਿਸ ਵਕਤ ਸਾਹਿਬ ਸੰਗਤ ਜੀ ਪਾਣੀ ਪੈਂਦਾ ਹੈ ਉਹ ਝੱਟ ਹੀ ਲੂਣ ਦੇ ਦੜੇ ਜਿਹੜੇ ਹੁੰਦੇ ਕਿੱਥੇ ਹੁੰਦੇ ਆ, ਸਾਰੇ ਅਕਾਲੇ ਨਾਮ ਕਿੱਥਿਆਂ ਦਾ ਹੈ, ਲੂਣ ਦੇ ਜਿਹੜੇ ਢੇਰ ਕਿੱਥੇ ਹੁੰਦੇ ਆ, ਉਹ ਪਾਣੀ ਪੈਣ ਨਾਲ ਝੱਟ ਹੀ ਖੜ ਜਾਂਦੇ ਆ। ਇਸੇ ਪ੍ਰਕਾਰ ਜਦ ਰੋਗ ਰੂਪੀ ਪਾਣੀ ਪਵੇਗਾ ਜਾਂ ਕਾੜ ਰੂਪੀ ਪਾਣੀ ਪਵੇਗਾ, ਜਿਹੜਾ ਤੇਰਾ ਸੋਨੇ ਵਰਗਾ ਸੋਹਣਾ ਸਰੀਰ ਦਿਸਦਾ ਹੈ ਉਹ ਲੂਣ ਦੇ ਦਰਿਆ ਵਾਂਗੂ ਕਿੱਥਿਆਂ ਵਾਂਗੂ ਢਲ ਜਾਏਗਾ, ਗਲ ਜਾਵੇਗਾ। ਤੂੰ ਇਸ ਸਰੀਰ ਦੀ ਪਰਵਾਹ ਨਾ ਕਰ, ਵਾਹਿਗੁਰੂ ਦਾ ਭਜਨ ਕਰ।
ਕਬੀਰ ਹੰਸ ਉੱਡਿਓ ਤਨ ਗਾ, ਕਬੀਰ ਹੰਸ ਉੱਡਿਓ ਤਨ ਗਾਡਿਓ,
ਕਬੀਰ ਜੀ ਕਹਿੰਦੇ ਨਾ ਕਾਲੇ ਨਾਂ ਸੰਤ ਜੀ ਲੂਣ ਦੀਆਂ ਢੇਰਾਂ ਦਾ ਨਾਂ ਕਿੱਤਿਆਂ ਦਾ ਨਾਂ ਹੁੰਦਾ ਹੈ, ਇਹ ਆਟਾ ਲੋਨ ਨੂੰ ਵੱਖੋ ਵੱਖਰਾ ਨਹੀਂ ਕਰਨਾ। ਤੇ ਜੇ ਕਰਕੇ ਹਿੰਦੀ ਵੀ ਲਿਖੀਏ ਨਾ ਆਟਾ ਆਟਾ ਲੋਨ ਇਕੱਠਾ, ਤੇ ਉਹ ਲੱਲਾ ਇੱਕ ਪੈਰ ਚ ਖੋਰ ਲਾਉਂਦੀ ਹੈ, ਇਸ ਪ੍ਰਕਾਰ ਆਟਾ ਲੋਨ ਬਣਦਾ ਹੈ। ਅਟਾਲੇ ਤੇ ਲੂਣ ਦੇ ਐ ਬਣਦਾ, ਅਟਾਲੇ ਕਿੱਥੇ ਜਿਵੇਂ ਹੁੰਦੇ ਲੂਣ ਦੇ, ਇਸ ਪ੍ਰਕਾਰ ਸੋਨੇ ਵਰਗਾ ਆਟਾ ਲੋਨ ਇਕੱਠਾ ਕਰਨਾ ਪਾਠ, ਅਟਾਲੇ ਕਿੱਥੇ ਜਿਵੇਂ ਹੁੰਦੇ ਆਟਾ ਜਿਵੇਂ ਲੂਣ ਚ ਖੜ ਜਾਂਦਾ ਉਹ ਨਹੀਂ ਕਰਨਾ ਅਰਥ, ਅਟਾਲੇ ਕਿੱਥੇ ਹੁੰਦੇ ਜਿਵੇਂ ਲੂਣ ਦੇ, ਐ ਤੇਰਾ ਸੋਨੇ ਵਰਗਾ ਸਰੀਰ ਜਿਹਨੂੰ ਮੰਨਿਆ ਉਹ ਢਲ ਜਾਏਗਾ।
ਕਬੀਰ ਹੰਸ ਉੱਡਿਓ ਤਨ ਗਾਡਿਓ,
ਸਭ ਕਬੀਰ ਜੀ ਕਹਿੰਦੇ ਵੇਖੋ ਹੰਸ ਉਡਾਰੀਆਂ ਮਾਰਨ ਤੇ ਜੀਵ ਦਾ ਤਿਆਰ ਹੈ,
ਤਨ ਗਾਡਿਓ
ਸਰੀਰ ਦੇ ਗੱਡਣ ਦੀ ਤਿਆਰੀ ਹੋ ਰਹੀ ਹੈ, ਕੋਈ ਚੀਹਾ ਬਣਾ ਰਹੇ, ਕੋਈ ਕਬਰ ਪੱਟ ਰਹੇ ਹਨ,
ਸੁਝਾਈ ਸੈਨਾ
ਪੁਰਾਣਾ ਸਰੀਰ ਬਿਲਕੁਲ ਸਹਿਮਤਾ ਨਾਲ ਸਮਝਾਉਂਦਾ ਹੈ,
ਅੱਜ ਹੁਣ ਜੀਵ ਨਾ ਛੋੜੋ,
ਦੇਖਣਾ ਇਹ ਜੀਵ ਕੈਸਾ ਅਜੇ ਵੀ ਨਹੀਂ ਛੱਡਦਾ ਹੈ,
ਰੰਗਾਈ ਨੈਨਾ
ਲੋਕਾਂ ਦਾ ਰੰਗ ਪੁਣਾ ਕੰਗਾਲ ਪੁਣਾ ਕਰਦਾ, ਮੋਹ ਕਰਦਾ ਹੈ, ਕਦੇ ਰੋਂਦਾ ਹੈ। ਇਹਦੇ ਚ ਸਾਖੀ ਹੈ ਸਾਹਿਬ ਸੰਗਤ ਜੀ, ਇੱਕ ਸੂਲ ਸੀ ਸਾਰੀ ਉਮਰ ਕੋਈ ਪੁਨਰਦਾਰ ਨਾ ਕਰ ਸਕਿਆ, ਅੰਤ ਨੂੰ ਜਦੋਂ ਅੰਤ ਦਾ ਸਮਾਂ ਆਇਆ ਉਹਦੀ ਜ਼ਬਾਨ ਠਾਕੀ, ਜ਼ਬਾਨ ਬੰਦ ਹੋ ਗਈ, ਅਤੇ ਫਿਰ ਆਪਦੇ ਪੁੱਤਰਾਂ ਨੂੰ ਪਲੇਟ ਕੇ ਕਹਿੰਦਾ ਕੰਧਾਂ ਚ ਮੇਰੀਆਂ ਮੋਹਰਾਂ ਦੱਬੀਆਂ ਹੋਈਆਂ, ਕੱਢ ਕੇ ਕਾਕਾ ਦਾਨ ਕਰ ਦਿਓ। ਉਸ ਵੇਲੇ ਗੁਆਂਢੀ ਲਾ ਕੇ ਪੁੱਛਦੇ ਬੁੜਾ ਕੀ ਸਹਿਮਤਾ ਕਰਦਾ ਹੈ, ਉਹ ਕਹਿਣ ਲੱਗੇ ਮੁੰਡੇ ਕਿ ਕਹਿੰਦਾ ਵੀ ਮਾਇਆ ਤਾਂ ਮੇਰੇ ਕੋਲੇ ਬਥੇਰੀ ਸੀ, ਮੈਂ ਕੰਧਾਂ ਤੇ ਖਰਚ ਕਰ ਬੈਠਾ। ਉਹ ਫਿਰ ਕਚੀਤੀ ਵੱਟੇ, ਉਹ ਕਚੀਤੀ ਵੱਟੇ ਕਹਿੰਦੇ ਹੁਣ ਕੀ ਕਹਿੰਦਾ, ਅਤੇ ਉਹ ਕਹਿੰਦਾ ਵੀ ਮੈਨੂੰ ਰੋਕ ਕੇ ਆਉਂਦਾ ਮੈਂ ਪੈਸੇ ਕੰਧਾਂ ਤੇ ਕਾਹਨੂੰ ਖਰਚ ਦੇ, ਜੇ ਪੈਸੇ ਕੋਲੇ ਹੁੰਦੇ ਦਾਨ ਪੁੰਨ ਕਰ ਲੈਂਦਾ, ਉਹ ਕਹਿੰਦੇ ਦੇ ਪ੍ਰਾਣ ਨਿਕਲ ਗਏ ਸਾਹਿਬ ਸੰਗਤ ਜੀ। ਇਸ ਪ੍ਰਕਾਰ ਕਹਿੰਦੇ ਹਨ ਸਾਹਿਬ ਕਬੀਰ ਜੀ,
ਕਬੀਰ ਹੰਸ ਉੱਡਿਓ ਤਨ ਗਾਡਿਓ,
ਹੰਸ ਜਿਹੜਾ ਜੀਵ ਆਤਮਾ ਉਡਾਰੀਆਂ ਮਾਰ ਰਿਹਾ ਹੈ ਦੇਹ ਦੇ ਵਿੱਚੋਂ, ਸਰੀਰ ਦੇ ਗੱਡਣ ਦੀਆਂ ਕਬਰਾਂ ਪੱਟੀ ਦੀਆਂ ਤਿਆਰੀਆਂ ਹੋ ਰਹੀਆਂ ਹਨ, ਸਹਿਮਤਾ ਨਾਲ ਸਮਝਾਉਂਦਾ ਵੀ ਹੁਣ ਮੇਰਾ ਧਨ ਦੇ ਦਿਓ ਖਰਚ ਦਿਓ, ਉਦੋਂ ਕਿਨ ਮੰਨਣਾ ਇਸ ਤਰ੍ਹਾਂ ਟਾਲੋ ਟੋਲੇ ਕਰ ਦੇਣਗੇ, ਹੱਥੀ ਨੀ ਗਿਆ ਕੋਈ ਕਰ ਸਕਿਆ ਆਦਮੀ,
ਅੱਜ ਹੁਣ ਜੀਓ ਨਾ ਛੋਟੇ,
ਐਸਾ ਜੀਵ ਹੈ ਅਜੇ ਛੱਡਦਾ ਨੀ ਹੈ,
ਰੰਕਾਈ
ਰੰਕਾ ਵੀ ਕਮਾ ਚਾਹੁੰਦਾ ਹੈ ਕਿ ਮੇਰਾ ਧਨ ਬੋੜੀ ਮੇਰੀ ਗੱਲ ਨੀ ਸਮਝਦੇ, ਮੇਰੇ ਪੁੱਤਰ ਆਖੇ ਨੀ ਲੱਗਦੇ, ਇਸ ਪ੍ਰਕਾਰ ਦੀ ਹਾਲਤ ਹੋ ਜਾਂਦੀ, ਅੰਤ ਵੇਲੇ ਉਹਨੂੰ ਬੋਲ ਸਕਦਾ ਨੀ ਕੀ ਕਰੇ ਸਾਹਿਬ ਸੰਗਤ ਜੀ। ਕਹਿੰਦੇ ਕਿਹਾ ਮਹਾਰਾਜ ਜਗਲਕ ਬਿਕਲ ਭਈ ਨੀ ਬਾਣੀ, ਪਾਲੇ ਹਰੇ ਮਨ ਸਾਰਕ ਪਾਨੀ,
ਕਬੀਰ ਨੈ
ਸੋਚਿਆ ਈਸਾ ਨਾ ਹੈ, ਈਸਰ ਦੀ ਸੋਝੀ ਨੀ ਅਜੇ ਵੀ ਕਰਦਾ, ਅਜੇ ਵੀ ਕੰਗਾਲ ਭਾਈ ਨੇਤਰਾਂ ਨਾਲ ਉਹਨਾਂ ਦੇ ਮੂੰਹ ਦੀ ਕਰਦਾ ਹੈ, ਪਾਰ ਸੁਝਾਈ ਕਰਨਾ ਸੁਝਾਈ ਨਾ ਹੈ,
ਕਬੀਰ ਨੈਣ ਨਿਹਾਰੋ ਤੁਝ ਕਾ।
ਕਬੀਰ ਸਾਹਿਬ ਜੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ, ਸਰਗੁਣ ਸਰੀਰ ਮਹਾਰਾਜ ਧਾਰ ਕੇ ਦਰਸ਼ਨ ਦਿੱਤਾ ਜਦੋਂ ਕਬੀਰ ਜੀ ਨੂੰ, ਸਾਹਿਬ ਕਬੀਰ ਜੀ ਕਹਿੰਦੇ ਹਨ,
ਕਬੀਰ ਨੈਣ ਨਿਹਾਰੋ
ਤੁਸੀਂ ਜਾਣੀ ਨਾ, ਅੱਖਾਂ ਨਾਲ ਮੈਂ ਤੁਹਾਡੇ ਦਰਸ਼ਨ ਦੇਖਦਾ ਰਹਾ। ਹੁਣ ਸਾਖਿਆ ਦਰਸ਼ਨ ਦੇ ਰਹੇ ਹੋ, ਇਹ ਅੱਖਾਂ ਨੂੰ ਸਫਰੀਆਂ ਕਰਦਾ ਨਾ ਦੀਦ ਨੇ ਦੀਦਾਰ ਸਾਹਿਬ, ਕੱਚ ਨਹੀਂ ਇਸ ਕਾ ਮੋਲ। ਅੱਖਾਂ ਨਾਲ ਜਿਹੜੇ ਸਾਹਿਬਾਂ ਤੇਰੇ ਦਰਸ਼ਨ ਕਰਨੇ ਹੈ, ਇਹ ਅਮੋਲ ਅੱਖਾਂ ਬਣ ਜਾਂਦੀਆਂ, ਬੇਕੀਮਤੀਆਂ ਬਣ ਜਾਂਦੀਆਂ ਹਨਗੀਆਂ। ਕੰਨਾਂ ਕਰਕੇ ਮਹਾਰਾਜ ਆਪਦਾ ਨਾਮ ਹੀ ਸੁਣਦੇ ਰਹੀਏ ਤੇ ਸਾਡੇ ਕੰਨ ਸਫਲੇ ਹੋ ਜਾਣ, ਅਸੀਂ ਕਿਰਪਾ
ਕਰੋ।
ਬਾਣੀ ਕਰਕੇ ਉਚਾਰਦਾ ਰਹਾ ਬਚਨ, ਬਾਣੀ ਕਰਕੇ ਮਹਾਰਾਜ ਤੁਹਾਡੇ ਨਾਵਾਂ ਨੂੰ ਉਚਾਰਦਾ ਰਹਾ, ਇਹ ਮੇਰੇ ਤੇ ਕਿਰਪਾ ਕਰੋ।
ਚਰਨ ਕਮਲ
ਆਪਦੇ ਚਰਨ ਕਮਲ ਰਿਹਾ ਵੀ ਥਾਂ ਚ ਟਿਕਣ, ਮੇਰਾ ਵਿਆਹ ਤੁਹਾਡੇ ਚਰਨਾਂ ਕਮਲ ਟਿਕਾਣਾ ਬਣਾਵੇ, ਹਰ ਵਕਤ ਮੇਰੇ ਚਿਰ ਦੇ ਹਿਰਦੇ ਚਰਨ ਬਸੇ ਰਹਿਣ, ਇਹ ਆਪ ਮੇਰੇ ਤੇ ਕਿਰਪਾ ਕਰੋ। ਇਹ ਮੰਗ ਮੰਗੀ ਮਹਾਰਾਜ ਸਾਹਿਬ ਦੇ ਪਾਸੋਂ, ਕਬੀਰ ਸਾਹਿਬ ਜੀ ਨੇ ਇਹਨੇ ਰਵਿਦਾਸ ਜੀ ਨੂੰ ਮੰਗਿਆ ਸੀ, ਚਿਤ ਸਿਮਰਨ ਕਰੋ, ਨੈਣ ਅਵਲੋਕਨੋ, ਸਰਵਨ ਬਾਣੀ ਸਜਸ ਪੂਰ ਰੱਖੋ, ਮਨ ਸਮਰਪਣ ਕਰੋ, ਚਰਨ ਹਿਰਦੇ ਕਰੋ, ਰਸਨ ਅੰਮ੍ਰਿਤ ਰਾਮ ਨਾਮ ਪਾਖੋ, ਮੇਰੀ ਪ੍ਰੀਤ ਗੋਬਿੰਦ ਸਿੰਘ ਜੀ ਨੂੰ ਕਟਾ, ਮੈਂ ਤਾਂ ਮੋਲ ਮਹਿੰਗੀ ਮੇਰੀ ਜੀ ਸਕਾ।
ਕਬੀਰ ਸੁਰਗ ਨਰਕ ਤੇ ਮੈਂ ਰਹੇ
ਬਾਹਮਣ ਬੋਲਿਆ, ਕਬੀਰ ਤੂੰ ਕਿਵੇਂ ਭਗਤੀ ਕਰ ਸਕਦਾ ਹੈ, ਤੈਨੂੰ ਪਰਮੇਸ਼ਵਰ ਦੇ ਦਰਸ਼ਨ ਕਿਵੇਂ ਹੋ ਸਕਦੇ ਆ, ਅਸੀਂ ਬਾਹਮਣ ਲੋਕ ਹੀ ਸਵਰਗ ਜੀ ਜਾਵਾਂਗੇ, ਤੂੰ ਨੀ ਕਬੀਰ ਸਵਰਗ ਜੀ ਜਾ ਸਕਦਾ, ਤਾਂ ਕਬੀਰ ਜੀ ਉੱਤਰ ਦਿੰਦੇ ਹਨ,
ਕਬੀਰ ਸੁਰਗ ਨਰਕ ਤੇ ਮੈਂ
ਰਹੇ, ਮੈਨੂੰ ਤਾਂ ਸਵਰਗ ਦੀ ਇੱਛਾ ਹੀ ਨੀ ਤੇ ਨਰਕ ਚ ਵੀ ਨੀ ਮੈਂ ਜਾਵਾਂਗਾ, ਦੋਹਾਂ ਤੋਂ ਰਹਿਤ ਹੋ ਗਿਆ
ਹਾਂ।
ਸਕਾਮ ਕਰਮ ਨੀ ਕਰਦਾ, ਜੇ ਤਾਂ ਕਾਮਨਾ ਸਾਹਿਬ ਕਰਮ ਕਰਾਂ ਤਾਂ ਸਵਰਗ ਦੀ ਇੱਛਾ ਮੈਨੂੰ ਹੋਵੇ, ਤੇ ਨਿਖਿਤ ਕਰਮ ਮੈਂ ਕਰਦਾ ਨੀ, ਇਸ ਕਰਕੇ ਨਰਕ ਦਾ ਡਰ ਹੋਵੇ, ਮੈਂ ਦੋਹਾਂ ਤੋਂ ਰਹਿਤ ਹੋ ਗਏ। ਪਾਪ ਕਰਕੇ ਆਦਮੀ ਨਰਕਾਂ ਨੂੰ ਜਾਂਦਾ, ਪੁੰਨ ਕਰਕੇ ਸਵਰਗ ਨੂੰ ਜਾਂਦਾ, ਮੈਂ ਪਾਪ ਨੂੰ ਦਊ ਨਿਰਵੜੀ, ਦੋਹਾਂ ਨੂੰ ਨਿਵਤ ਕਰ ਬੈਠਾ, ਦੋਹਾਂ ਤੋਂ ਮੈਂ ਰਹਿਤ ਹੋ ਗਿਆ ਹਾਂ। ਸਿੰਘ ਪਾ ਲਈਏ ਰਾਜੇ ਨੂੰ ਕੈਦ ਕਰਨ ਵਾਸਤੇ, ਸਵੇਰ ਦੀ ਮੇਰੀ ਸਵਰਗ ਦਾ ਸੁੱਖ ਹੈ, ਰਿਸ਼ਵ ਸੁਖ ਜੀ ਪਰਤੇ ਰਹਿੰਦੇ, ਲੋਕ ਨਾਚ ਦੇਵਤੇ ਵੇਖਦੇ ਰਹਿੰਦੇ ਆ ਬੱਚਾ ਦੇ, ਤੇ ਵਕਾਰੀ ਜਿਹੜੇ ਲੋਕ ਹੈ ਇਸੇ ਪ੍ਰਕਾਰ ਸਾਹਿਬ ਸਿੰਘ ਜੀ ਨਰਕ ਜਿਹੜੇ ਆ ਲੋਹੇ ਦੀ ਬੇੜੀ ਨੂੰ ਨਰਕ ਚ ਪਏ ਰਹਿੰਦੇ ਹਨ।
ਸਤਿਗੁਰ ਕੇ ਪ੍ਰਸਾਦ,
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਪ੍ਰਸਾਦ ਕਿਰਪਾ ਕਰਕੇ, ਰਾਮਾਨੰਦ ਜੀ ਦੀ ਕਿਰਪਾ ਕਰਕੇ,
ਚਰਨ ਕਮਲ ਦੀ ਮੌਜ ਮੈਂ
ਨਾਮ ਤੇ ਜਾਣੀ ਨੇ, ਚਰਨਾਂ ਕਮਲਾਂ ਦੀ ਮੌਜ ਵਿੱਚ ਲਹਿਰ ਵਿੱਚ, ਚਰਨਾਂ ਕਮਲ ਮੇਰੇ ਅੰਦਰ ਲਹਿਰ ਉੱਠਦੀ ਹੈ, ਪ੍ਰੇਮ ਦੀ ਲਗਨ ਉੱਠਦੀ ਹੈ, ਇਸ ਪ੍ਰਕਾਰ ਦੀ ਲਹਿਰ ਉੱਠਦੀ ਹੈ ਚਰਨਾਂ ਕਮਲਾਂ ਦੀ ਮੌਜ ਦੀ,
ਰਹੋ ਅੰਤ ਅਰ ਆਪ
ਮਿਟੀ, ਉਸੇ ਵਿੱਚ ਹੀ ਪਹਿਲਾਂ ਤੋਂ ਲਈ ਰਹਿੰਦਾ ਸੀ ਤੇ ਅੰਤ ਵੇ ਵੀ ਉਸੇ ਦੀ ਰਹਾਂਗਾ, ਆਦਿ ਜਨਮ ਤੋਂ ਲਾ ਕੇ ਸਰੀਰ ਦੇ ਅੰਤ ਤੱਕ ਉਹਦੇ ਵਿੱਚ ਰਹਾਂਗਾ, ਜਗ ਦੇ ਆਦਿ ਤੋਂ ਲਾ ਕੇ ਜਗ ਦੇ ਸਰਨੋਂ ਤੱਕ ਉਹਦੇ ਵਿੱਚ ਰਹਾਂਗਾ, ਤੇ ਫਿਰ ਜੋ ਆਦਿ ਅੰਤ ਪਰਮੇਸ਼ਰੀ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਉਹਦੇ ਵਿੱਚ ਸਦਾ ਸਦਾ ਰਹਾਂਗਾ।
ਕਬੀਰ ਚਰਨ ਕਮਲ ਕੀ ਮੌਜ
ਕੋ, ਚਰਨਾਂ ਕਮਲਾਂ ਦੀ ਮੌਜ ਤੁਹਾਨੂੰ ਲਹਿਰ ਉੱਠੀ ਹੈ, ਆਨੰਦ ਹੈ ਜਿਹੜਾ ਤੁਹਾਨੂੰ, ਆਨੰਦ ਦੀ ਲਹਿਰ
ਅਨੁਮਾਨ,
ਉਹ ਦੱਸ ਦਿਓ ਫਿਰ ਕਿਹੀ ਜੀ ਆਨੰਦ ਦੀ ਲਹਿਰ ਆ ਤੁਹਾਨੂੰ ਚਰਨਾਂ ਕਮਲਾਂ ਦੇ ਦੀ, ਕਹਿੰਦੇ ਕਹਿ ਕੈਸੇ ਅਨੁਮਾਨ, ਅਨੁਮਾਨ ਅਨੁਮਾਨ ਪ੍ਰਮਾਣ ਦਾ ਨਾਮ ਹੈ, ਅਸੀਂ ਅਨੁਮਾਨ ਲਾ ਕੇ ਵੀ ਉਹ ਸਵੇਰ ਪਰਵਤ ਵਰਗੇ ਚਰਨ ਕਮਲ ਪਿਆਰੇ ਹਨ, ਜਾਂ ਉਹ ਸੂਰਜ ਵਰਗੇ ਚਮਕੀਲੇ ਹਨ, ਜਾਂ ਚੰਦਰਮਾ ਦੀਆਂ ਕਿਰਨਾਂ ਵਰਗੇ ਚਮਕੀਲੇ ਹਨ, ਇਹ ਆਕਾਸ਼ ਦੀ ਨਿਆਈ ਉਹ ਵਿਆਪਕ ਹਨ, ਉਹ ਜਾਂ ਕਬਰਾਂ ਦੀ ਨਿਆਈ ਹਨ, ਕਬਰ ਜਿਹੜੇ ਰਾਤ ਨੂੰ ਮਿਲ ਜਾਂਦੇ ਕਿਵੇਂ ਕਹਿੰਦੇ ਆ, ਅਗਰ ਜੇ ਕਲਪ ਕਰ ਕਹੀਏ, ਕਲਪ ਕਰ ਜਿਹੜਾ ਹੈ ਉਹ ਮੋਹ ਪੈਦਾ ਕਰਦਾ ਹੈ, ਇਸ ਕਰਕੇ ਕਲਪ ਕਰ ਵਰਗੇ ਵੀ ਕਹੇ ਜਾ ਚਰਨ ਚਰਨੀ ਹੈ, ਚਰਨਾਂ ਕਮਲਾਂ ਜਿਹੜੀ ਲਹਿਰ ਹੈ ਸਾਡੇ ਅੰਦਰ ਆਨੰਦ
ਦੀ,
ਅਨੁਮਾਨ ਪ੍ਰਮਾਣ ਦੁਆਰਾ ਦੱਸੀਏ ਤੁਹਾਨੂੰ ਵਿਚਾਰ ਉਸਦੀ, ਭਾਈ ਸੋਭਾ ਬਣਦੀ ਨੀ, ਕਹਿ ਕੇ ਮੈਂ ਕੀ ਦੱਸਾਂ, ਕਹੋ ਕਬੀਰ ਗੂੰਗੇ ਗੁਰ ਖਾਇਆ, ਪੁੱਛੇ ਤੇ ਕਿਆ ਕਹੀਏ, ਵੇਖੇ ਉਹੀ ਪ੍ਰਮਾਣ ਇੱਕ ਆਪਣੇ ਬਿਨਾਂ ਸਿਰ ਪ੍ਰਕਾਸ਼ ਰੂਪ ਦੇ ਕਾਰਨ ਵੇਖਣਾ ਹੀ ਪ੍ਰਮਾਣ ਨੀਕ ਹੈ, ਉੱਥੇ ਸਵੈਨ ਪ੍ਰਮਾਣ ਹੈ ਇੱਕ ਖੜ ਪ੍ਰਮਾਣ, ਉਹਦੇ ਤੇ ਢੁਕਦੇ ਨੀ ਹਨ, ਦ੍ਰਿਸ਼ਟਾਂਤ ਬਣਦੇ ਨੀ ਹਨ, ਜਿਹਨਾਂ ਦੇਖਿਆ ਉਹਨਾਂ ਚਰਨਾਂ ਕਮਲਾਂ ਨੂੰ, ਉਹੀ ਪ੍ਰਮਾਣ ਨੀਕ ਹੈ, ਕਹੇ ਨੀ ਜਾ ਸਕਦੇ, ਦੇਖ ਕੇ ਮਨ ਮਸਤ ਹੋ ਜਾਂਦਾ, ਉਹਨਾਂ ਚਰਨਾਂ ਕਮਲਾਂ ਚ ਲੀਨ ਹੋ ਜਾਂਦਾ,
ਕਬੀਰ ਦੇਖ ਕਹਿ ਕੇ ਕਹੋ
ਨਹੀਂ ਪੁੱਛਦਾ ਦੱਸ, ਸਾਹਿਬ ਕਬੀਰ ਜੀ ਕਹਿੰਦੇ ਮੈਂ ਜੇ ਦੇਖਿਆ ਉਸ ਆਨੰਦ ਸਰੂਪ ਨੂੰ ਤਾਂ ਕਿਸੇ ਅਧਿਕਾਰੀ ਮੈਂ ਦੱਸ ਦੇਵਾਂ, ਕੋਈ ਕਿਹੜਾ ਪ੍ਰਤੀਤ ਕਰਦਾ, ਭਰੋਸਾ ਕਰਦਾ, ਕਹਿੰਦੇ ਐਵੇਂ ਗੱਪਾਂ ਮਾਰਦਾ ਹੈ, ਐਵੇਂ ਕਹਿੰਦੇ ਐਵੇਂ ਜਵਾਹ, ਸਾਡੇ ਸਾਨੂੰ ਆਪਦਾ ਪ੍ਰਤਾਪ ਦਿਖਾਉਣ ਵਾਸਤੇ ਝੂਠੀਆਂ ਗੱਲਾਂ ਕਰ ਰਿਹਾ, ਕਿਸੇ ਨੂੰ ਪ੍ਰਤੀਤ ਨਹੀਂ ਕਰਨੀਆਂ ਜਾਣੀਆਂ।
ਹਰ ਜੈਸਾ ਤੈਸਾ ਉਹੀ
ਮੇਰਾ ਜੋ ਹਰੀ ਅਕਾਲ ਪੁਰਖ ਹੈ ਵੈਸਾ ਉਹ ਆਪ ਹੀ ਹੈ, ਜੈਸਾ ਤੂੰ ਤੈਸਾ ਤੂੰ ਕਿਆ ਉਪਮਾ ਦੂਜਾ।
ਰਹੋ ਹਰਖ ਗੁਣ ਗਾਏ,
ਮੈਨੂੰ ਜੋ ਲੋਕ ਨੇ ਤੇ ਨਾ ਉਪਤੀਜਣਗੇ ਮੈਨੂੰ ਪਰਵਾਹ ਨਹੀਂ, ਮੈਂ ਪ੍ਰਸੰਨ ਹੋ ਕੇ ਉਹਦੇ ਗੁਣਾਂ ਨੂੰ ਗਾਉਂਦਾ ਰਹਿੰਦਾ ਹਾਂ।
ਕਬੀਰ ਚੁਗੈ ਕਿਤਾਰ ਪੀ ਚੁਗੈ,
ਜੀਵਾਂ ਦੀ ਹਾਲਤ ਦੱਸਦੇ ਇਸ ਸਰਕਾਰ ਕੂੰ ਜਿਹੜੀ ਉਹ ਪਹਿਲਾਂ ਚੋਗਾ ਚੁਗਦੀ ਹੈ, ਜਿਹੜੇ ਬੱਚਿਆਂ ਨੂੰ ਪਹਾੜਾਂ ਵਿੱਚ ਆਂਡੇ ਦੇ ਆਉਂਦੀਆਂ ਚੀਜ਼ਾਂ, ਜਿਸ ਵੇਲੇ ਬਰਫ ਪੈਣ ਲੱਗ ਜਾਂਦੀ ਪਹਾੜੀਆਂ ਵਿੱਚ, ਇੱਧਰ ਪੰਜਾਬ ਦੇਸ਼ ਚ ਆ ਜਾਂਦੀਆਂ ਨੇ ਪਹਾੜਾਂ ਦੇ ਵਿੱਚੋਂ, ਪੰਜਾਬ ਦੇਸ਼ ਵਿੱਚ ਆ ਕੇ ਉਹ ਜਿਹੜੇ ਚੋਗਾ ਚੁਗਦੀਆਂ ਹਨ, ਉਸ ਵੇਲੇ ਆਪਦੇ ਬੱਚੇ ਨੂੰ ਚੇਤੇ ਕਰਦੀਆਂ ਹਨ, ਫਿਰ ਚੋਗਾ ਚੁਗ ਲੈਂਦੀਆਂ, ਫਿਰ ਚੇਤੇ ਕਰਦੀਆਂ ਹਨ,
ਚੁਗ ਚੁਗ
ਚੋਗੇ ਨੂੰ ਚੁਗ ਚੁੱਕੇ ਨਾ ਬੱਚਿਆਂ ਨੂੰ ਚੇਤੇ ਕਰਦੀਆਂ ਹਨ। ਬੱਚਿਆਂ ਦੇ ਬੱਚੇ ਕੂੰਜਾਂ ਦੇ ਮਨ ਚੇਤੇ ਹੁੰਦੇ ਆ, ਜਿਹੜੇ ਉਹਨਾਂ ਦੇ ਸਿਮਰਨ ਵਿੱਚ ਭਾਈ ਗੁਰਦਾਸ ਜੀ ਨੇ ਕਿਹਾ ਸ਼ਕਤੀ ਪਈ ਹੈ, ਤੂੰ ਜਿਹੜੀ ਹੈ ਆਪਣੇ ਬੱਚੇ ਨੂੰ ਸਿਮਰਨ ਕਰਕੇ ਅਸਮਾਨ ਤੋਂ ਲੈ ਕੇ ਦਾਰਾਂ ਦੀਆਂ ਦਾਰਾਂ ਬਣ ਕੇ ਮਗਰ ਕੂੰਜਾਂ ਦੇ ਬੱਚੇ ਪੱਕ ਕੇ ਆ ਜਾਂਦੇ ਹੈ। ਇਸੇ ਪ੍ਰਕਾਰ ਸਾਹਿਬ ਸੰਗਤ ਜੀ,
ਕਬੀਰ ਚੁਗੈ ਕਿਤਾਰੈ ਪੀ ਚੁਗੈ,
ਉਹ ਚੋਗਿਆਂ ਨੂੰ ਚੁਗਦੇ ਆ ਬਾਲਕ ਅਵਸਥਾ ਚ, ਫਿਰ ਚੇਤੇ ਕਰਦੇ ਆ ਜਵਾਨੀ ਅਵਸਥਾ ਚ, ਫਿਰ ਚੁਗਨ ਚੁਗਦੇ ਘਰ ਦੀ ਜਵਾਨੀ ਵਿੱਚ, ਅਵਸਥਾ ਚੇਤੇ ਕਰਦੇ ਰਹਿੰਦੇ ਹਨ।
ਵੈਸੇ ਬਚਰਾ ਕੂੰਜ ਮਨ,
ਕੂੰਜ ਦੇ ਮਨ ਚ ਬੱਚੇ ਵਸੇ ਰਹਿੰਦੇ ਹਨ ਹਰ ਵਕਤ,
ਮਾਇਆ ਮਮਤਾ
ਸਾਰੀ ਮਾਇਆ ਦੀ ਮਮਤਾ ਜੀਆਂ ਦੇ ਅੰਦਰ ਵਸੀ ਰਹਿੰਦੀ, ਚਾਹੇ ਬਾਲਕ ਹੋਏ, ਚਾਹੇ ਕੋਈ ਜਵਾਨ ਹੋਏ, ਚਾਹੇ ਕੋਈ ਘਰ ਦੀ ਜਵਾਨੀ ਚ, ਚਾਹੇ ਕੋਈ ਬੁੱਢਾ ਹੈ, ਮਾਇਆ ਦੀ ਮੇਰ ਨੂੰ ਛੁੱਟਦੀ ਜੀਆਂ ਤੋਂ ਉਸੇ ਮੋਹ ਚ ਫਸੇ ਪਏ ਰਹਿੰਦੇ ਹਨ।
ਕਬੀਰ ਅੰਬਰ ਧਨ ਹਰ
ਛਾਇਆ ਜੀ ਕਹਿੰਦੇ ਹਨ, ਸੁਣੋ ਬਈ ਦ੍ਰਿਸ਼ਟਾਂਤ, ਜਿਸ ਪ੍ਰਕਾਰ ਅੰਬਰ ਆਕਾਸ਼ ਵਿੱਚ ਕਣ ਹਰ ਬੱਦਲ ਛਾਇਆ ਪੂਰਿਆ ਹੁੰਦਾ ਹੈ,
ਉਹ
ਵਰਖਾ ਕਰਕੇ ਕੱਚੀਆਂ ਸਰੋਵਰਾਂ ਨੂੰ ਤੇ ਤਾਲ ਪੱਤਿਆਂ ਦੇ ਤਾਂ ਹੀ ਭਰ ਦਿੰਦਾ ਬੱਦਲ,
ਚਾਤਰਕ ਜਿਉ ਤਰਤ ਕਰਾ ਹੈ,
ਜਿਹੜੇ ਚਾਤਰਕ ਦੀ ਨਿਆਈ ਅਜੇ ਵੀ ਤਰਸਦੇ ਰਹਿੰਦੇ ਆ ਬੰਗੀਹੇ,
ਬਿਲਕੁਲ ਕੌਣ ਹਵਾ
ਕੀ ਹਾਲ ਹੈ, ਜੇ ਸ਼ਾਂਤੀ ਮੂਲਾਂ ਵੇਲੇ ਮਰਨਾ ਹੀ ਹੋਵੇਗਾ ਨਾ ਲਿਆਉਂਦਾ। ਇਸੇ ਪ੍ਰਕਾਰ ਫਰਮਾਉਂਦੇ ਹਨ,
ਕਬੀਰ ਅੰਬਰ ਧਨ ਹਰ ਛਾਇਆ,
ਅੰਬਰ ਕੌਣ ਚਿਹਰਾ, ਆਕਾਸ਼ ਜੋ ਹੈ ਉਹ ਆਕਾਸ਼ ਦੀ ਨਹੀਂ ਆਈ ਹੈ, ਧਨ ਹਰ ਬੱਦਲ ਵੀ ਨਹੀਂ ਆਈ, ਛਾਇਆ ਕਿਰਪਾਲੀ ਹੋ ਕੇ ਪੂਰੇ ਹੋਏ ਹਨ,
ਬਰਖ ਭਰੇ ਸਰਤਾਲ,
ਸੱਚੇ ਪਾਤਸ਼ਾਹ ਵਰਖਾ ਕਰਕੇ ਕੱਚੇ ਸਰੋਵਰਾਂ ਦੀ ਨਹੀਂ ਆਈ, ਜਿਹੜੇ ਕਨਿਸ਼ਠ ਅਧਿਕਾਰੀ ਉਹਨਾਂ ਨੂੰ ਪਦਾਰਥਾਂ ਦੀ ਲੋੜ ਹੈ, ਪਦਾਰਥਾਂ ਦੀ ਪਾਣੀ ਨਾਲੋ ਸਰੋਵਰ ਲਵਾ ਲਾ ਭਰਤੇ, ਤੇ ਤਾਲਾਂ ਪੱਕੇ ਨੂੰ ਮੱਧਮ ਅਧਿਕਾਰੀ ਹੈ, ਨਾਲੇ ਉਹ ਦੁਨੀਆਂ ਦੇ ਸੁੱਖ ਚਾਹੁੰਦੇ ਆ, ਨਾਲੇ ਪ੍ਰਲੋਕ ਦੇ ਸੁੱਖ ਚਾਹੁੰਦੇ ਆ, ਉਹਨਾਂ ਦੇ ਤਾਂ ਕੱਚਿਆਂ ਪੱਕੇ ਸਰੋਵਰਾਂ ਦੀ ਨਿਆਈ ਮੱਧਮ ਅਧਿਕਾਰੀਆਂ ਨੂੰ, ਨਾਲੇ ਦੁਨੀਆਂ ਦੇ ਸੁੱਖ ਦੇ ਦਿੱਤੇ, ਮੰਗੋ ਕਾ ਰੰਗ ਸਭ ਦੇਖੋ ਤੁਮ ਹੀ ਤੇ ਮੇਰਾ ਵਿਸਤਾਰ, ਜੈ ਜੋ ਨਾਮਾ ਗਿਪਤ ਸਦਾਮਾ ਤਿੰਨ ਕੋ ਕਿਰਪਾ ਭਈਆ ਪਾਰ, ਕਹਿ ਕਬੀਰ ਤੋਂ ਸਮਰਾ ਦਾਤੇ ਚਾਰ ਪਦਾਰਥ ਦੇਖਣਾ ਵੈਰ, ਇਹ ਨਾਲੇ ਪਦਾਰਥ ਤੇ ਨਾਲੇ ਮੂਰਤੀ ਦੀ ਲੋੜ, ਧਰਮਕ ਕਾਮ ਮੋਖ, ਇਹ ਜਿਹੜੇ ਮੱਧਮ ਅਧਿਕਾਰੀ ਹੈ ਉਹ ਪੱਕਿਆਂ ਤਲਾਵਾਂ ਦੀ ਨਿਆਈ ਭਰ ਦਿੱਤੇ ਹਨ,
ਜਿਹੜੇ
ਉੱਤਮ ਅਧਿਕਾਰੀ ਹੈ ਉਹ ਸ਼ਾਂਤੀ ਬੂੰਦ